योग सिद्ध आसन 84 ए भी कर रहा।
साहिब सतगुरु सच्चे पातशाह फरमाउंदे हन भी देखो कई लोग कहिंदे ने योग साधन करके सानू मुक्ति प्राप्त हो सकदी है, पर हजूर कहिंदे मैं योग सिद्ध आसन 84 भी जेडे योगी लोकां दे अते सिद्ध लोकां दे 84 किस्म दे आसन लिखे हुए ने, जिन्हां दे विचों पद्म आसन ते सिद्ध आसन दो प्रमुख मन्ने गए ने। ते ए जिहड़े योगियां ते सिद्धां दे 84 आसन मन्ने गए ने, ए भी कर रहे आ, मैं ए भी सारे कर कर के वेख लए ने, ए भी सारे कर कर के मैं हंब गया हां।
वड्डी आरजा फिर जन्मै हर सिंह संग ना गया।
साहिब सतगुरु सच्चे पातशाह फरमाउंदे ने योग साधन करके वड्डी आरजा, उम्र ता लंबी हो गई, जे जुग चारी आरजा होर दसूनी होए, नवा खंडा विच जानिया नाल चले सब कोई। योगी पुरुष अपनी उम्र ता लंबी कर सकदे ने, पर हजूर कहिंदे ने वड्डी आरजा वधा के फिर जन्मै, फिर मुड़ के फिर जमदे रहिंदे है। योगी लोग योग साधन करके उम्र लंबेरी ता कर लेंदे ने, पर फिर भी ता मरना ते पैंदा ही है ना, ते फिर ओ मुड़ के फिर जमदे हन। हर सिंह संग ना गहया, पर उन्होंने वाहिगुरु दे नाल अपना संग साथ संबंध ग्रहण नहीं कीता, भाव उम्र लंबी कर ली, चेले बाले बना ले ते अपने आश्रम स्थापित कर ले, ते मुड़ के फिर जन्म लेंदे रहे। क्योंकि जेडे असली योगी हुंदे ने ना, योग साधन करन वाले, उन्हां विच इह एक शक्ति आ जांदी है, वो अपनी इच्छा अनुसार अपने देह नूं छड सकदे है। ते फिर वो कई वारी कई ऐसे भी लोगां दे इतिहास सुने हन भी वो मरण तो पहला अपने खास चेलियां नूं इह गल दस दिंदे सन भी असीं हुण इस तरीक नूं असीं चढ़ाई कर जानी है, फिर असीं फलानी थां ते जाके जन्म लेना है। वो सारा नां ते एड्रैस पूरा लिखवा दिंदे, ते फिर वो जिहड़े उन्हां दे चेले हुंदे सन उन्हां चिर तक इंतजार करदे। जदों 5-7 सालां दा फिर उन्हां दा वो योगी गुरु हो जांदा सी, ते फिर वो उस घर दे विच जाके उस नूं लिया के फिर उस गद्दी ते फिर बिठा दिंदे सन। कुछ लामियां दे विच वी ये प्रथा चली आ रही सी, ते धन गुरु नानक देव महाराज सच्चे पातशाह ने फिर उन्हां नूं इह गल समझाई भी तुहाडे योग साधन करन दा की फायदा जे तुसी वाहिगुरु दे नाल तुसी संबंध ना जोड़ सके, उहदे नाल मिलाप ना कर सके। जे योग साधन करके तुसी मुड़ के जन्मां दे विच ही पैणा सी ते जन्म मरण दे विच ही रहना सी, फिर तुहानूं इह कुछ करन दी लोड़ ही की पई सी। इसे लई सतगुरु कहिंदे ने भी इह जिहड़े योगियां ते सिद्धां दे आसन भी लाउणे सिख लए ने ते उमर भी लंबी कर ली, पर मुड़ के फिर जन्म लैणा पिया, भाव अपनी इच्छा अनुसार शरीर छड के योगी फिर जन्म लैंदे, ते फिर ओ अपनी पूजा प्रतिष्ठा दे मोह जाल दे विच ही फस जांदे, वाहिगुरु दे नाल संबंध ग्रहण ना कर सके।
राज लीला राजन की रचना करिया हुक्म अफारा।
लोग कई लोग ये कहिंदे ने भी ये जिंदगी बार बार नहीं मिलदी, खाओ पियो मौजा माणो, आ जग मिठा अगला कीने डिठा। लोग सतगुरु हुण उन्हां दे बारे दसदे ने, राज लीला राजन की रचना भी जिहड़ी राजियां वाली लीला है, राजियां वाली मौज है, ते नाल राजियां दी रचना है, क्योंकि राजे कई तरह दी लीला करदे ने ते नाल कई तरह दी रचना भी रचदे ने। आ तुसी पुराने जिहड़े राजे होए ने, तुसी उन्हां दा जाके कोई पुरानियां रियासतां देखो, उत्थे उन्हां दे बड़े बड़े महल बनाए होए ने, किधरे जल महल ने, किधरे हवा महल ने, ते किधरे कुछ किधरे कुछ। इह राजे लोकां दी अपनी लीला ते रचना हुंदी है। लोग हजूर कहिंदे ने राजियां वाली लीला जिहड़ी मौज है ओह भी करके वेख ली, राजियां वाली रचना भी करके वेख ली, करिया हुक्म अफारा, ते अपना अफारा दा अर्थ है अमोड़ हुक्म भी करके देख लिए, भी ऐसा हुक्म जिसनूं कोई मोड़ ना सके। ਕਿਉਂਕਿ ਇਹ ਤੇ ਅਕਸਰ ਤੁਸੀਂ ਵੇਖਦੇ ਹੀ ਹੋ, ਹਰ ਮੁਲਕ ਦੇ ਆਪੋ ਆਪਣੇ ਕਾਨੂੰਨ ਹੁੰਦੇ ਨੇ ਤੇ ਫਿਰ ਉਹਨਾਂ ਦੇ ਵਿੱਚ ਸਾਰਿਆਂ ਨੂੰ ਚੱਲਣਾ ਪੈਂਦਾ। ਜੇ ਕੋਈ ਉਹਨਾਂ ਕਾਨੂੰਨਾਂ ਦੀ ਉਲੰਘਣਾ ਕਰੇ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਬਈ ਇਸ ਤਰ੍ਹਾਂ ਕਰਿਆ ਹੁਕਮ ਅਫਾਰਾ, ਸਤਿਗੁਰੂ ਕਹਿੰਦੇ ਨੇ ਅਮੋੜ ਹੁਕਮ ਕਰਕੇ ਵੀ ਦੇਖ ਲਿਆ। ਜਾਂ ਦੂਜਾ ਅਫਾਰਾ ਦਾ ਅਰਥ ਹੈ ਵੀ ਹੰਕਾਰ ਦੇ ਵਿੱਚ, ਕਰਿਆ ਹੁਕਮ ਅਫਾਰਾ ਵੀ ਹੰਕਾਰ ਦੇ ਵਿੱਚ ਰਾਜਾ ਬਣ ਬਣ ਕੇ ਤੇ ਆਪਣਾ ਹੁਕਮ ਵੀ ਚਲਾ ਕੇ ਵੇਖ
ਲਿਆ।
ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੇਜ ਸੋਹਣੀ, ਜਿਹੜੀ ਸੋਹਣੀ ਸੇਜਾ ਹੈ ਉਹ ਵੀ ਮਾਣ ਕੇ ਦੇਖ ਲਈ ਹੈ। ਚੰਦਨ ਚੋਆ, ਜੋ ਚੰਦਨ ਦਾ ਚੋਆ ਅਰਕ ਹੈ ਉਹ ਵੀ ਸਰੀਰ ਤੇ ਮਲ ਕੇ ਦੇਖ ਲਿਆ। ਆ ਕਈਆਂ ਨੂੰ ਸ਼ੌਕ ਹੈ ਸੈਂਟ ਖੁਸ਼ਬੂਦਾਰ ਤੇਲ ਕਰੀਮਾਂ ਲਾਉਣੀਆਂ, ਪਾਊਡਰ ਲਾਉਣੇ। ਸਤਿਗੁਰੂ ਕਹਿੰਦੇ ਨੇ ਇਹ ਵੀ ਇੱਕ ਐਸ਼ੋ ਇਸ਼ਰਤ ਦਾ ਹੀ ਸਮਾਨ ਹੈ। ਗੁਰਸਿੱਖਾਂ ਨੂੰ ਸਾਦਗੀ ਰੱਖਣੀ ਚਾਹੀਦੀ ਹੈ। ਸੇਜ ਸੋਹਜੀ ਸੋਹਣੀ ਚੰਦਨ ਚੂਆ, ਹਜ਼ੂਰ ਕਹਿੰਦੇ ਨੇ ਸੋਹਣੀ ਸੇਜਾ ਦਾ ਵੀ ਆਨੰਦ ਮਾਣ ਕੇ ਦੇਖ ਲਿਆ। ਚੰਦਨ ਦਾ ਅਰਕ, ਚੰਦਨ ਦਾ ਕੋਈ ਸੈਂਟ ਵੀ ਲਾ ਕੇ ਵੇਖ ਲਿਆ। ਨਰਕ ਕੋਰਕਾ ਦੁਆਰਾ, ਪਰ ਇਹ ਸਾਰੀਆਂ ਚੀਜ਼ਾਂ ਭਿਆਨਕ ਨਰਕ ਦਾ ਦਰਵਾਜ਼ਾ ਨੇ। ਜਿਹੜਾ ਮਨੁੱਖ ਐਸ਼ੋ ਇਸ਼ਰਤ ਵਿੱਚ ਪੈ ਜਾਂਦਾ ਹੈ, ਵਿਸ਼ੇ ਵਿਕਾਰਾਂ ਦੇ ਸੁੱਖ ਭੋਗਣ ਦੇ ਵਿੱਚ ਖਚਿਤ ਹੋਇਆ ਰਹਿੰਦਾ ਤੇ ਆਖੀਰ ਉਸ ਨੂੰ ਨਰਕਾਂ ਦੇ ਵਿੱਚ ਹੀ ਜਾ ਕੇ ਪੈਣਾ ਪੈਂਦਾ।
ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਉਹਨਾਂ ਗੁਰਸਿੱਖਾਂ ਨੇ, ਜਗਿਆਸੂਆਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਆਪ ਜੀ ਕਿਰਪਾ ਕਰਕੇ ਦੱਸੋ ਉਹ ਕਿਹੜਾ ਸਾਧਨ ਹੈ ਗੁਰਮਤ ਦਾ ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਹਜ਼ੂਰ ਕਹਿੰਦੇ ਉਹ ਸਾਧਨ ਹੈ ਹਰ ਕੀਰਤ ਸਾਧ ਸੰਗਤ ਹੈ, ਵੀ ਸਾਧ ਸੰਗਤ ਦੇ ਵਿੱਚ ਬੈਠ ਕੇ ਵਾਹਿਗੁਰੂ ਦੀ ਕੀਰਤਨ ਭਗਤੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਿਰ ਕਰਮਨ ਕੈ ਕਰਮਾ, ਇਹ ਜਿਹੜੀ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ ਨਾ, ਇਹ ਸਾਰੇ ਕਰਮਾਂ ਦੇ ਵਿੱਚੋਂ ਸ਼੍ਰੋਮਣੀ ਕਰਮ ਹੈ, ਸਾਰੇ ਸਾਧਨਾ ਵਿੱਚੋਂ ਇਹ ਸ਼੍ਰੋਮਣੀ ਸਾਧਨ ਹੈ ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ।
ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਹੀ ਦੱਸਦੇ ਨੇ ਵੀ ਇਹ ਜਿਹੜੀ ਕੀਰਤਨ ਭਗਤੀ ਦੀ ਦਾਤ ਹੈ ਉਸੇ ਨੂੰ ਪ੍ਰਾਪਤ ਹੋਈ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਜਿਸ ਦੇ ਮੱਥੇ ਤੇ ਕੋਈ ਪੂਰਬਲਾ ਪੁੰਨ ਕਰਮ ਲਿਖਿਆ ਹੋਇਆ ਸੀ ਤੇ ਲਹਿਣਾ ਜਿਸਨੇ ਇਸ ਦਾਤ ਨੂੰ ਪ੍ਰਾਪਤ ਕਰਨਾ ਸੀ ਉਸੇ ਨੂੰ ਇਹ ਦਾਤ ਮਿਲੀ ਹੈ। ਭਾਵ ਚੰਗੇ ਭਾਗਾਂ ਤੋਂ ਬਿਨਾ, ਚੰਗੀ ਕਿਸਮਤ ਤੋਂ ਬਿਨਾ, ਚੰਗੇ ਨਸੀਬਾਂ ਤੋਂ ਬਿਨਾ ਇਹ ਸਾਧ ਸੰਗਤ ਤੇ ਕੀਰਤਨ ਭਗਤੀ ਦੀ ਦਾਤ ਵੀ ਨਹੀਂ ਮਿਲ ਸਕਦੀ।
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਖੀਰ ਤੇ ਦੂਸਰਾ ਰਹਾਉ ਲਿਖ ਕੇ ਤੇ ਇਸ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ। ਉਹ ਕਿਹੜਾ ਸਾਧਨ ਹੈ ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ? ਉਹ ਹੈ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਜਸ ਕਰਨਾ, ਕੀਰਤਨ ਕਰਨਾ, ਕਥਾ ਕਰਨੀ। ਤੇਰੋ ਸੇਵਕ ਇਹ ਰੰਗ ਮਾਤਾ, ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਪਿਆਰੇ ਪ੍ਰਭੂ, ਤੇਰਾ ਸੇਵਕ ਹੁਣ ਇਸ ਕੀਰਤਨ ਦੇ ਰੰਗ ਵਿੱਚ ਮਸਤ ਹੋਇਆ ਰਹਿੰਦਾ, ਕਿਉਂਕਿ ਕੀਰਤਨ ਦੇ ਵਿੱਚ ਵੀ ਇੱਕ ਸਰੂਰ ਹੈ। ਜਦੋਂ ਕੋਈ ਸ਼ਰਧਾ ਭਾਵਨਾ ਪਿਆਰ ਦੇ ਨਾਲ ਕੋਈ ਰਾਗੀ ਸਿੰਘ ਕੀਰਤਨ ਕਰਦਾ ਹੈ ਤੇ ਸੰਗਤਾਂ ਝੂਮਦੀਆਂ ਨੇ ਮਸਤੀ ਵਿੱਚ, ਇਸ ਲਈ ਕੀਰਤਨ ਦੇ ਵਿੱਚ ਵੀ ਇੱਕ ਮਸਤੀ ਹੈ, ਕੀਰਤਨ ਦੇ ਵਿੱਚ ਵੀ ਇੱਕ ਸਰੂਰ ਹੈ। ਤੇਰੋ ਸੇਵਕ ਇਹ ਰੰਗ ਮਾਤਾ, ਇਹ ਤੇਰਾ ਸੇਵਕ ਕੀਰਤਨ ਦੇ ਰੰਗ ਦੇ ਵਿੱਚ, ਕੀਰਤਨ ਦੀ ਮਸਤੀ ਵਿੱਚ, ਕੀਰਤਨ ਦੇ ਉਸ ਸਰੂਰ ਦੇ ਵਿੱਚ ਮਸਤ ਹੋਇਆ ਰਹਿੰਦਾ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਦੀਨਾਂ ਦੇ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਮਿਹਰਬਾਨ ਹੋਇਆ, ਹਰ ਹਰ ਕੀਰਤਨ ਇਹੋ ਮਨ ਰਾਤਾ, ਉਹਦੀ ਹੀ ਕਿਰਪਾ ਦੇ ਨਾਲ ਇਹ ਮੇਰਾ ਮਨ ਵਾਹਿਗੁਰੂ ਦੇ ਕੀਰਤਨ ਦੇ ਰੰਗ ਵਿੱਚ ਰੰਗਿਆ ਗਿਆ। ਬਸ ਆਹੀ ਇੱਕ ਮੁੱਖ ਸਾਧਨ ਹੈ। ਜਦੋਂ ਕਿਸੇ ਦਾ ਮਨ ਕੀਰਤਨ ਦੇ ਰੰਗ ਵਿੱਚ ਰੰਗਿਆ ਜਾਵੇ, ਚਾਹੇ ਕਰਨ ਵਾਲੇ ਦਾ ਤੇ ਚਾਹੇ ਸੁਣਨ ਵਾਲੇ ਦਾ, ਤੇ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਤੇ ਜੇ ਕੀਰਤਨ ਕਰਦਿਆਂ ਹੋਇਆ ਮਨ ਕੀਰਤਨ ਦੇ ਰੰਗ ਵਿੱਚ ਨਹੀਂ ਰੰਗਿਆ ਗਿਆ, ਫਿਰ ਗੱਲ ਨਹੀਂ ਬਣਦੀ। ਕੀਰਤਨ ਕਰਨਾ ਹੋਰ ਚੀਜ਼ ਹੈ, ਪਰ ਕੀਰਤਨ ਦੇ ਰੰਗ ਵਿੱਚ ਰੰਗੇ ਜਾਣਾ ਬਿਲਕੁਲ ਵੱਖਰੀ ਗੱਲ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹਰ ਹਰ ਕੀਰਤਨ ਇਹੋ ਮਨ ਰਹਤਾ, ਜਿਨ੍ਹਾਂ ਉੱਤੇ ਵਾਹਿਗੁਰੂ ਪ੍ਰਸੰਨ ਹੋਇਆ, ਤੇ ਫਿਰ ਉਹਨਾਂ ਦਾ ਮਨ ਵਾਹਿਗੁਰੂ ਦੇ ਕੀਰਤਨ ਦੇ ਰੰਗ ਵਿੱਚ ਰੰਗਿਆ ਜਾਂਦਾ, ਤੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਕਿਸੇ ਸਿਆਣੇ ਮਹਾਂਪੁਰਖ ਨੇ ਇਹ ਵੀ ਵਿਚਾਰ ਪ੍ਰਗਟ ਕੀਤੇ ਨੇ ਵੀ ਕਹਿੰਦੇ ਨੇ, ਜੇ ਪਰਮੇਸ਼ਰ ਨੂੰ ਮਿਲਣਾ ਹੋਵੇ ਤਾਂ ਉਹਦੇ ਲਈ ਦੋ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਉਹ ਦੋ ਸ਼ਰਤਾਂ ਕਿਹੜੀਆਂ ਨੇ? ਇੱਕ ਤਾਂ ਹੈ ਮਨ ਦੀ ਇਕਾਗਰਤਾ, ਦੂਸਰੀ ਹੈ ਮਨ ਦੀ ਨਿਰਮਲਤਾ। ਜਦੋਂ ਕਿਸੇ ਦਾ ਮਨ ਸ਼ਾਂਤ ਹੋ ਜਾਵੇ ਤੇ ਹਿਰਦਾ ਸਾਫ਼ ਹੋ ਜਾਵੇ, ਉਹਨੂੰ ਪਰਮੇਸ਼ਰ ਮਿਲ ਜਾਂਦਾ। ਹੁਣ ਜਿੰਨੇ ਵੀ ਸੇਵਾ ਭਗਤੀ ਸਾਧਨ ਪਿੱਛੇ ਦਰਸਾਏ ਗਏ ਨੇ, ਉਹਨਾਂ ਦਾ ਅਸਲੀ ਮਕਸਦ ਇਹ ਹੈ ਵੀ ਸਾਡਾ ਮਨ ਸ਼ਾਂਤ ਹੋ ਜਾਵੇ ਤੇ ਸਾਡਾ ਹਿਰਦਾ ਸਾਫ਼ ਹੋ ਜਾਵੇ। ਤੇ ਜੇ ਮਨ ਸ਼ਾਂਤ ਨਹੀਂ ਹੋਇਆ ਤੇ ਹਿਰਦਾ ਸਾਫ਼ ਨਹੀਂ ਹੋਇਆ, ਤੇ ਫਿਰ ਇਹ ਸਾਧਨ ਕਰਨ ਦਾ ਕੋਈ ਖਾਸ ਲਾਭ ਨਹੀਂ ਹੈ, ਕੇਵਲ ਦਿਖਾਵਾ ਹੈ, ਕੇਵਲ ਪਖੰਡ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਬਚਨ ਆਖੇ ਨੇ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮ, ਵੀ ਵਾਹਿਗੁਰੂ ਦੀ ਕੀਰਤਨ ਭਗਤੀ ਸਾਧ ਸੰਗਤ ਵਿੱਚ ਬੈਠ ਕੇ ਕਰਨੀ ਇਹ ਸਾਰੇ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ। ਜਿਵੇਂ ਕਿਸੇ ਸਰੋਵਰ ਦਾ ਪਾਣੀ ਸਾਫ਼ ਵੀ ਹੋਵੇ ਤੇ ਸ਼ਾਂਤ ਵੀ ਹੋਵੇ, ਨਿਰਮਲ ਵੀ ਹੋਵੇ ਤੇ ਟਿਕਾਓ ਵਿੱਚ ਵੀ ਹੋਵੇ, ਉਹਦੇ ਵਿੱਚ ਆਪਣੇ ਚਿਹਰੇ ਨੂੰ ਬੜਾ ਸਾਫ਼ ਸਾਫ਼ ਦਿਖਾਏ, ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ। ਸਾਫ਼ ਤੇ ਟਿਕੇ ਪਾਣੀ ਦੇ ਵਿੱਚ ਸੂਰਜ ਦਾ ਪ੍ਰਤਿਬਿੰਬ ਵੀ ਬਹੁਤ ਵਧੀਆ ਤਰੀਕੇ ਨਾਲ ਵੇਖਿਆ ਜਾ ਸਕਦਾ, ਕਿਸੇ ਵੀ ਵਸਤੂ ਦੇ ਪ੍ਰਤਿਬਿੰਬ ਨੂੰ ਦੇਖਿਆ ਜਾ ਸਕਦਾ। ਪਰ ਜੇ ਪਾਣੀ ਸਾਫ਼ ਨਹੀਂ ਤੇ ਪਾਣੀ ਸ਼ਾਂਤ ਨਹੀਂ, ਫਿਰ ਗੱਲ ਨਹੀਂ ਬਣਦੀ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਕਿਸੇ ਮਨੁੱਖ ਦਾ ਹਿਰਦਾ ਸਾਧਨ ਕਰਦਿਆਂ ਬਾਣੀ ਪੜ੍ਹਦਿਆਂ ਮਨ ਸਾਫ਼ ਨਹੀਂ ਹੋਇਆ ਤੇ ਮਨ ਸ਼ਾਂਤ ਨਹੀਂ ਹੋਇਆ, ਉਨਾ ਚਿਰ ਪ੍ਰਾਪਤੀ ਨਹੀਂ ਹੋ ਸਕਦੀ, ਚਾਹੇ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ। ਅਸੀਂ ਹੁਣ ਗਿਣਤੀਆਂ ਮਿਣਤੀਆਂ ਵਿੱਚ ਪੈ ਗਏ ਹਾਂ ਵੀ ਅਸੀਂ ਇੰਨੇ ਪਾਠ ਕਰ ਲਏ ਨੇ, ਇੰਨੀ ਮਾਲਾ ਫਿਰ ਲਈ ਹੈ, ਇੰਨੇ ਤੀਰਥਾਂ ਦੇ ਇਸ਼ਨਾਨ ਕਰ ਲਏ ਨੇ, ਇੰਨਾ ਅਸੀਂ ਆਹ ਕਰ ਲਿਆ, ਇੰਨਾ ਉਹ ਕਰ ਲਿਆ, ਪਰ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਪੈ ਕੇ ਕੁਛ ਨਹੀਂ ਬਣਦਾ। ਗੱਲ ਤਾਂ ਇਹ ਹੈ ਵੀ ਜਦੋਂ ਮਨ ਸ਼ਾਂਤ ਤੇ ਸਾਫ਼ ਹੋਵੇਗਾ, ਗੱਲ ਤਾਂ ਉਦੋਂ ਹੋਣੀ ਹੈ। ਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਕੀਰਤਨ ਦੀ ਦਾਤ, ਐਸੀ ਇੱਕ ਵਡਮੁੱਲੀ ਦਾਤ ਬਖਸ਼ਿਸ਼ ਕੀਤੀ ਹੈ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣਿੰਗ ਹੀਰਾ। ਕੀਰਤਨ ਦੇ ਵਿੱਚ ਦੋ ਚੀਜ਼ਾਂ ਦਾ ਸੁਮੇਲ ਹੈ, ਇੱਕ ਹੈ ਸੰਗੀਤ ਦੀ ਧੁਨ ਤੇ ਦੂਸਰਾ ਹੈ ਗੁਰਬਾਣੀ ਸ਼ਬਦ ਦੀ ਧੁਨ। ਇਹ ਦੋ ਧੁਨਾਂ ਦਾ ਸੁਮੇਲ ਕੀਰਤਨ ਹੁੰਦਾ, ਇੱਕ ਸੰਗੀਤ ਦੀ ਧੁਨ ਤੇ ਦੂਸਰਾ ਹੈ ਸ਼ਬਦ ਬਾਣੀ ਦੀ ਧੁਨ। ਜਦੋਂ ਇਹ ਦੋਵੇਂ ਰਲਦੀਆਂ ਨੇ, ਇਹ ਸਾਡੇ ਮਨ ਨੂੰ ਬਹੁਤ ਛੇਤੀ ਸ਼ਾਂਤ ਤੇ ਹਿਰਦੇ ਨੂੰ ਸਾਫ਼ ਕਰ ਦਿੰਦੀਆਂ ਨੇ, ਕਿਉਂਕਿ ਸੰਗੀਤ ਦੀ ਧੁਨ ਸਾਡੇ ਖਿੰਡੀ ਸੁਰਤ ਨੂੰ ਕੇਂਦਰਿਤ ਕਰਦੀ ਹੈ, ਇਹ ਸਾਡੇ ਮਨ ਨੂੰ ਟਿਕਾਓ ਵਿੱਚ ਲੈ ਆਉਂਦੀ ਹੈ। ਤੇ ਜਦੋਂ ਨਾਲ ਸ਼ਬਦ ਦਾ ਬਾਣੀ ਦਾ ਪ੍ਰਭਾਵ ਪੈਂਦਾ ਹੈ, ਉਹਦੇ ਨਾਲ ਸਾਡੇ ਮਨ ਦੇ ਪਾਪ ਤੇ ਮਨ ਦੀ ਮੈਲ ਵੀ ਧੋਤੀ ਜਾਂਦੀ ਹੈ। ਸੰਗੀਤ ਦੀ ਧੁਨ ਸਾਡੀ ਬਿਰਤੀ ਨੂੰ, ਸਾਡੇ ਮਨ ਨੂੰ, ਸਾਡੇ ਅੰਤਹਕਰਨ ਨੂੰ ਇਕਾਗਰਤਾ ਪ੍ਰਦਾਨ ਕਰਦੀ ਹੈ। ਗੁਰਬਾਣੀ ਦੀ ਸ਼ਬਦ ਦੀ ਧੁਨ ਸਾਡੇ ਹਿਰਦੇ ਨੂੰ ਪਵਿੱਤਰ ਕਰ ਦਿੰਦੀ ਹੈ। ਬਸ ਇਸੇ ਲਈ ਇਸ ਨੂੰ ਪ੍ਰਧਾਨ ਸਾਧਨ ਗੁਰੂ ਮਹਾਰਾਜ ਨੇ ਲਿਖਿਆ ਹੈ। ਇਸ ਤੋਂ ਬਿਨਾਂ ਹੋਰ ਕੋਈ ਦੂਜਾ ਸਾਧਨ ਨਹੀਂ ਜਿਹਦੇ ਨਾਲ ਸਾਡਾ ਮਨ ਟਿਕ ਵੀ ਜਾਵੇ ਤੇ ਮਨ ਨਿਰਮਲ ਵੀ ਹੋ ਜਾਵੇ। ਠੀਕ ਹੈ, ਹੋਰ ਸਾਧਨ ਨੇ ਜਿਵੇਂ ਤੀਰਥਾਂ ਦੇ ਇਸ਼ਨਾਨ ਦੇ ਨਾਲ ਤਨ ਪਵਿੱਤਰ ਹੋ ਸਕਦਾ ਹੈ, ਪਰ ਮਨ ਹੀ ਪਵਿੱਤਰ ਹੁੰਦਾ। ਤਪ ਕਰਕੇ, ਯੋਗ ਸਾਧਨ ਕਰਕੇ ਤੁਸੀਂ ਮਨ ਨੂੰ ਕੁਝ ਸਮੇਂ ਲਈ ਟਿਕਾ ਜ਼ਰੂਰ ਸਕਦੇ ਹੋ, ਪਰ ਮਨ ਨਿਰਮਲ ਫਿਰ ਵੀ ਨਹੀਂ ਹੁੰਦਾ। ਸਾਰੀਆਂ ਗੱਲਾਂ ਕਿਸੇ ਹੋਰ ਸਾਧਨ ਦੇ ਨਾਲ ਨਹੀਂ ਹੁੰਦੀਆਂ, ਪਰ ਗੁਰਮਤਿ ਦਾ ਸਾਧਨ ਕੇਵਲ ਕੀਰਤਨ ਹੀ ਪ੍ਰਧਾਨ ਸਾਧਨ ਹੈ, ਜਿਸ ਦੇ ਨਾਲ ਇੱਕੋ ਸਮੇਂ ਮਨ ਸ਼ਾਂਤ ਵੀ ਹੋ ਜਾਂਦਾ ਹੈ ਤੇ ਹਿਰਦਾ ਵੀ ਸਾਫ਼ ਹੋ ਜਾਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਇਹੀ ਸਭ ਤੋਂ ਪ੍ਰਧਾਨ ਸਾਧਨ ਹੈ, ਪਰ ਇਸ ਕੀਰਤਨ ਦੇ ਰੰਗ ਵਿੱਚ ਮਨ ਉਸੇ ਦਾ ਹੀ ਰੰਗਿਆ ਜਾਂਦਾ ਹੈ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਇਹ ਦੂਸਰਾ ਰਹਾਉ ਉਚਾਰਨ ਕਰਕੇ ਗੁਰੂ ਮਹਾਰਾਜ ਨੇ ਅੱਗੇ ਇਹ ਕੀਰਤਨ ਦੀ ਮਹਾਨਤਾ ਸਾਨੂੰ ਸਮਝਾ ਦਿੱਤੀ ਹੈ।
ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ। ਸੋਰਠ ਸਦਾ ਸੁਹਾਵਣੀ ਚੇ ਸੱਚਾ ਮਨ ਹੋਏ।
ਲੋ ਹੁਣ ਅੱਗੇ ਰਾਗ ਸੋਰਠ ਦੀ ਵਾਰ ਸ਼ੁਰੂ ਹੋ ਰਹੀ ਹੈ, ਕਿਉਂਕਿ ਗੁਰੂ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਲਿਖੀਆਂ ਨੇ। ਉਹਨਾਂ 22 ਵਾਰਾਂ ਦੇ ਵਿੱਚੋਂ ਇੱਕ ਇਹ ਵੀ ਵਾਰ ਹੈ। ਕੁਝ ਵਾਰਾਂ ਤੇ ਗੁਰੂ ਮਹਾਰਾਜ ਨੇ ਵੱਖਰੀਆਂ ਧੁਨਾਂ ਵੀ ਚੜਾਈਆਂ ਨੇ, ਉਹਨਾਂ ਦੀ ਗਿਣਤੀ 9 ਮੰਨੀ ਗਈ ਹੈ, ਪਰ ਇਸ ਵਾਰ ਤੇ ਕੋਈ ਧੁਨ ਨਹੀਂ ਹੈ। ਇਸੇ ਲਈ ਇਹ ਰਾਗ ਸੋਰਠ ਵਿੱਚ ਚੌਥੇ ਮਹੱਲੇ ਦੀ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਇਹ ਵਾਰ ਲਿਖੀ ਹੋਈ ਹੈ ਤੇ ਜਿਹੜੇ ਸ਼ਲੋਕ ਨੇ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਏ। ਪਹਿਲੇ ਵਾਰ ਕੇਵਲ ਪੌੜੀਆਂ ਦੇ ਵਿੱਚ ਹੀ ਹੁੰਦੀ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪੌੜੀਆਂ ਦੇ ਨਾਲ ਸ਼ਲੋਕ ਵੀ ਲਿਖਵਾ ਕੇ ਤੇ ਇਹ ਇਹਨਾਂ ਨੂੰ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾ ਸ਼ਲੋਕ ਹੈ ਤੇ ਫਿਰ ਅੱਗੇ ਚੌਥੇ ਪਾਤਸ਼ਾਹ ਦਾ ਆਵੇਗਾ ਤੇ ਪੌੜੀ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਆਵੇਗੀ। ਲੋ ਸੰਗਤਾਂ ਪ੍ਰੇਮ ਦੇ ਨਾਲ ਵਾਰ ਦੀ ਕਥਾ ਸਰਵਣ ਕਰੋ। ਸੋਰਠ ਸਦਾ ਸੁਹਾਵਣੀ, ਹਜ਼ੂਰ ਕਹਿੰਦੇ ਨੇ ਸੋਰਠ ਰਾਗਣੀ ਗਾਈ ਹੋਈ ਹਮੇਸ਼ਾ ਲਈ ਤਾਂ ਸੁਹਾਵਣੀ ਹੋ ਸਕਦੀ ਹੈ ਜੇ ਸੱਚਾ ਮਨ ਹੋਏ, ਜੇ ਸਾਡੇ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਸੱਚਾ ਨਾਮ ਤੇ ਸੱਚਾ ਪ੍ਰੇਮ ਪੈਦਾ ਹੋ ਜਾਵੇ, ਕਿਉਂਕਿ ਰਾਗ ਦਾ ਅਰਥ ਹੈ ਪ੍ਰੇਮ। ਜੇ ਕੀਰਤਨ ਸੁਣਦਿਆਂ ਪ੍ਰੇਮ ਨਹੀਂ ਪੈਦਾ ਹੋਇਆ ਫਿਰ ਉਸ ਰਾਗ ਦੀ ਵੀ ਕੋਈ ਖਾਸ ਮਹੱਤਤਾ ਨਹੀਂ ਰਹਿ ਜਾਂਦੀ। ਇਸੇ ਲਈ ਹਜ਼ੂਰ ਕਹਿੰਦੇ ਸੋਰਠ ਰਾਗਣੀ ਗਾਈ ਹਮੇਸ਼ਾ ਲਈ ਤਾਂ ਸੁਹਾਵਣੀ ਹੈ ਵੀ ਜੇ ਸਾਡੇ ਮਨ ਦੇ ਵਿੱਚ ਸੱਚਾ ਪ੍ਰੇਮ ਤੇ ਸੱਚਾ ਨਾਮ ਵਸ ਜਾਵੇ।
ਦੰਦੀ ਮੈਲ ਨਾ ਕਤ ਮਨ ਜੀਵੈ ਸੱਚਾ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀਵੈ ਸੱਚਾ ਸੋਏ, ਜਿਸ ਦੀ ਜੀਵੈ ਜੀਵ ਤੇ ਜਿਹਦੀ ਰਸਨਾ ਤੇ ਉਸ ਵਾਹਿਗੁਰੂ ਦਾ ਸੱਚਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸੱਚਾ ਨਾਮ ਟਿਕਿਆ ਹੋਵੇ। ਦੰਦੀ ਮੈਲ ਨਾ ਕਤ ਮਨ, ਫਿਰ ਉਹਦੇ ਦੰਦਾਂ ਤੇ ਕਦੇ ਵੀ ਮੈਲ ਨਹੀਂ ਲੱਗਦੀ ਤੇ ਨਾ ਹੀ ਉਹਦੇ ਮਨ ਦੇ ਵਿੱਚ, ਕਤ ਦਾ ਅਰਥ ਹੈ ਕਤਰਾ ਮਾਤਰ, ਮੈਲ ਲੱਗਦੀ ਹੈ। ਜਿਸ ਦੀ ਰਸਨਾ ਤੇ ਉਸ ਵਾਹਿਗੁਰੂ ਦਾ ਸੱਚਾ ਨਾਮ ਵਸ ਜਾਵੇ, ਨਾ ਉਸਦੇ ਦੰਦਾਂ ਨੂੰ ਝੂਠ ਦੀ ਮੈਲ ਲੱਗਦੀ ਹੈ ਤੇ ਨਾ ਹੀ ਉਹਦੇ ਮਨ ਦੇ ਵਿੱਚ ਕਦੇ ਕੋਈ ਵਿਕਾਰਾਂ ਦੀ ਤੇ ਹੋਰ ਮੋਹ ਮਾਇਆ ਦੀ ਕਿਤੇ ਮੈਲ ਲੱਗਦੀ ਹੈ। ਤੇ ਕੁਛ ਵਿਦਵਾਨਾਂ ਨੇ ਜਿਹੜਾ ਕਤ ਸ਼ਬਦ ਹੈ ਨਾ, ਇਹਦਾ ਅਰਥ ਇਉਂ ਵੀ ਕੀਤਾ ਹੈ, ਦੰਦੀ ਮੈਲ ਨਾ ਕਤ ਮਨ, ਵੀ ਉਸਦੇ ਦੰਦਾਂ ਦੇ ਉੱਤੇ ਕਤ ਮਨ ਦਾ ਅਰਥ ਹੈ ਵੀ ਕਤਰਾ ਮਾਤਰ ਵੀ ਮੈਲ ਨਹੀਂ ਲੱਗਦੀ। ਕਤ ਦਾ ਅਰਥ ਵੀ ਕਤਰਾ ਮਾਤਰ, ਦੰਦੀ ਮੈਲ ਨਾ ਕਤ ਮਨ ਜੀਭੈ ਸੱਚਾ ਸੋਏ। ਅਰਥ ਵਾਸਤੇ ਤੁਸੀਂ ਦੰਦੀ ਮੈਲ ਨਾ ਕਤ ਇੱਥੇ ਵਿਸਰਾਮ ਲਾ ਦਿਓ, ਮਨ ਜੀਭੈ ਸੱਚਾ ਸੋਏ, ਜਿਹਦੀ ਰਸਨਾ ਤੇ ਵੀ ਸੱਚਾ ਨਾਮ ਹੈ, ਜਿਹਦੇ ਮਨ ਦੇ ਵਿੱਚ ਵੀ ਸੱਚਾ ਨਾਮ ਵਸ ਗਿਆ, ਦੰਦੀ ਮੈਲ ਨਾ ਕਤ, ਫਿਰ ਕਤਰਾ ਮਾਤਰ ਵੀ ਉਹਦੇ ਦੰਦਾਂ ਤੇ ਝੂਠ ਦੀ ਤੇ ਝੂਠ ਦੀ ਮੈਲ ਨਹੀਂ ਲੱਗਦੀ, ਉਹਦਾ ਮੁੱਖ ਪਵਿੱਤਰ ਹੋ ਜਾਂਦਾ, ਉਹਦੀ ਰਸਨਾ ਵੀ ਪਵਿੱਤਰ ਹੋ ਜਾਂਦੀ ਨਾਮ ਜਪ ਕੇ। ਤੇ ਤੀਸਰਾ ਅਰਥ ਇਉਂ ਵੀ ਕੀਤਾ ਹੈ, ਦੰਦੀ ਮੈਲ ਨਾ ਕਤ ਮਨ, ਕਤ ਦਾ ਅਰਥ ਕੀਤਾ ਹੈ ਕੁਛ ਵਿਦਵਾਨਾਂ ਨੇ ਕਾਂਤ, ਕਾਂਤ ਸ਼ਬਦ ਮੰਨ ਕੇ ਸੱਚ ਕੀ ਕਾਤੀ, ਕਾਂਤ ਕਹਿੰਦੇ ਨੇ ਛੁਰੀ ਨੂੰ ਜਾਂ ਕੈਂਚੀ ਨੂੰ। ਦੰਦੀ ਮੈਲ ਨਾ ਕਤ ਮਨ, ਨਾ ਉਸਦੇ ਦੰਦਾਂ ਤੇ ਝੂਠ ਦੀ ਮੈਲ ਹੀ ਲੱਗਦੀ ਹੈ ਤੇ ਨਾ ਹੀ ਉਹਦੇ ਮਨ ਦੇ ਵਿੱਚ ਈਰਖਾ ਦੀ। ਕਤ ਦਾ ਅਰਥ ਹੈ ਕਾਂਤ, ਛੁਰੀ ਹੁੰਦੀ ਹੈ, ਜਿਵੇਂ ਆਮ ਕਹਿ ਦਿੰਦੇ ਆ ਵੀ ਮੁਖ ਮੇ ਰਾਮ ਰਾਮ ਬਗਲ ਮੇ ਛੁਰੀ, ਉਸ ਭਾਵ ਨੂੰ ਲੈ ਕੇ ਵੀ ਅਰਥ ਕੀਤਾ। ਦੰਦੀ ਮੈਲ ਨਾ ਕਤ ਮਨ, ਨਾ ਉਸਦੇ ਦੰਦਾਂ ਦੇ ਉੱਤੇ ਕੋਈ ਝੂਠ ਦੀ ਮੈਲ ਲੱਗਦੀ ਹੈ, ਤੇ ਨਾ ਹੀ ਉਹਦੇ ਮਨ ਦੇ ਵਿੱਚ ਕੋਈ ਈਰਖਾ ਦੀ ਕਾਂਤ ਕੈਂਚੀ ਹੁੰਦੀ ਹੈ। ਕਿਉਂ ਜੀਭੈ ਸੱਚਾ ਸੋ ਉਸਦੀ ਰਸਨਾ ਤੇ ਸੱਚਾ ਨਾਮ ਹੁੰਦਾ ਹੈ, ਇਸੇ ਲਈ ਉਹਦਾ ਮੁਖ ਵੀ ਤੇ ਉਹਦਾ ਹਿਰਦਾ ਵੀ ਵੈਰ ਤੋਂ ਰਹਿਤ, ਈਰਖਾ ਭਾਵ ਤੋਂ ਰਹਿਤ ਪਵਿੱਤਰ ਹੋ ਜਾਂਦਾ ਹੈ।
ਸਸੁਰੈ ਪਈਐ ਪੈ ਵਸੀ ਸਤਿਗੁਰ ਸੇਵ ਨਿਸੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੋਰਠ ਦਾ ਦੂਜਾ ਅਰਥ ਬੁੱਧੀ ਵੀ ਕੀਤਾ। ਸੋਰਠ ਸਦਾ ਸੁਹਾਵਣੀ, ਸੋਰਠ ਦਾ ਅਰਥ ਹੈ ਬੁੱਧੀ। ਇਹ ਤਾਂ ਹੀ ਸੁਹਾਵਣੀ ਹੋ ਸਕਦੀ ਹੈ, ਇਹ ਬੁੱਧੀ ਹਮੇਸ਼ਾ ਲਈ ਤਾਂ ਸੋਭਾ ਵਾਲੀ ਹੋ ਸਕਦੀ ਜੇ ਇਸ ਦੇ ਮਨ ਦੇ ਵਿੱਚ ਸੱਚਾ ਨਾਮ ਵਸ ਜਾਵੇ। ਤੇ ਦੰਦੀ ਮੈਲ ਨਾ ਕਤ ਮਨ ਜੀਭੈ ਸੱਚਾ ਸੋਏ, ਜੇ ਮਨ ਦੇ ਵਿੱਚ ਵੀ ਤੇ ਰਸਨਾ ਤੇ ਵੀ ਉਸ ਵਾਹਿਗੁਰੂ ਦਾ ਸੱਚਾ ਨਾਮ ਹੋਵੇ, ਦੰਦੀ ਮੈਲ ਨਾ ਕਤ, ਫਿਰ ਕਤਰਾ ਮਾਤਰ ਵੀ ਸਾਡੇ ਦੰਦਾਂ ਨੂੰ ਭਾਵ ਸਾਡੇ ਮੂੰਹ ਨੂੰ ਝੂਠ ਦੀ ਮੈਲ ਨਹੀਂ ਲੱਗ ਸਕਦੀ।
ਸਸੁਰੈ ਪਈਐ ਪੈ ਵਸੀ ਸਤਿਗੁਰ ਸੇਵ ਨਿਸੰਗ।
ਧੰਨ ਗੁਰੂ ਅਰਜਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਜੀਵ ਰੂਪ ਇਸਤਰੀ ਜਿਹੜੀ ਸਤਿਗੁਰ ਸੇਵ ਨਿਸੰਗ, ਵੀ ਨਿਸੰਗ ਹੋ ਕੇ ਕੋਈ ਦੁਨੀਆਂ ਦੀ ਸੰਗ ਸ਼ਰਮ ਲੱਜਿਆ ਨੂੰ ਛੱਡ ਕੇ ਸਤਿਗੁਰੂ ਦੀ ਸੇਵਾ ਕਰੇ। ਸਸਰੈ ਪਈਐ ਪੈ ਵਸੀ, ਉਹ ਫਿਰ ਸਹੁਰੇ ਘਰ ਤੇ ਪੇਕੇ ਘਰ ਦੇ ਵਿਚ ਰਹਿੰਦਿਆਂ ਹੋਇਆ ਪਤੀ ਪਰਮੇਸ਼ਰ ਦੇ ਭੈ ਦੇ ਵਿਚ ਵਸਦੀ ਹੈ, ਸਤਿਗੁਰੂ ਦਰਗਾਹੀ ਵਿਚੋਲੇ ਨੇ। ਸਤਿਗੁਰੂ ਦੀ ਸੇਵਾ ਕਰਕੇ ਪ੍ਰਭੂ ਦਾ ਮਿਲਾਪ ਹੁੰਦਾ ਹੈ, ਇਸੇ ਲਈ ਸਤਿਗੁਰ ਸੇਵ ਨਿਸੰਗ ਜਿਹੜੀ ਜੀਵ ਰੂਪ ਇਸਤਰੀ ਨਿਸੰਗ ਹੋ ਕੇ ਭਾਵ ਲੋਕ ਲਜਿਆ ਨੂੰ ਛੱਡ ਕੇ ਬੇਖੌਫ ਤੇ ਨਿਤੜਕ ਹੋ ਕੇ ਬੇਡਰ ਹੋ ਕੇ ਸਤਿਗੁਰੂ ਦੀ ਸੇਵਾ ਕਰੇ, ਫਿਰ ਉਹ ਪੇਕਾ ਕਰ ਕੀ ਆ ਮਾਤ ਲੋਕ, ਸਹੁਰਾ ਕਰ ਕੀ ਹੈ ਪਰਲੋਕ, ਵੀ ਫਿਰ ਇਹ ਦੋਵੇਂ ਲੋਕਾਂ ਦੇ ਵਿਚ ਹੀ ਵਾਹਿਗੁਰੂ ਦੇ ਨਿਰਮਲ ਪੈਦੇ ਵਿਚ ਵਸਦੀ ਹੈ।
ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ ਰਾਵੈ ਪਿਰ ਸੰਗ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਜੀਵ ਰੂਪ ਇਸਤਰੀ ਨੂੰ ਕੱਪੜੇ ਲਾ ਕੇ ਕੱਪੜੇ ਤਿਆਗ ਕੇ ਪਤੀ ਪਰਮੇਸ਼ਰ ਮਿਲ ਜਾਵੇ ਤੇ ਇਹੋ ਜੇ ਕੱਪੜਿਆਂ ਨੂੰ ਲਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਖਵਾਦ ਦਾ ਖੰਡਨ ਕੀਤਾ। ਕਈ ਲੋਕ ਕਹਿੰਦੇ ਨੇ ਨਾ ਵੀ ਭੇਖ ਧਾਰਨ ਕਰਕੇ ਵੀ ਪਰਮੇਸ਼ਰ ਮਿਲ ਸਕਦਾ ਹੈ, ਪਰ ਸਤਿਗੁਰੂ ਕਹਿੰਦੇ ਨਹੀਂ, ਭੇਖ ਤੇ ਲਾਉਣਾ ਹੀ ਪਵੇਗਾ। ਪਰ ਹਰ ਕੱਪੜ ਜੇ ਪਿਰ ਮਿਲੇ, ਤੁਸੀਂ ਜਿਹੜਾ ਦਿਖਾਵੇ ਦਾ ਭੇਖ ਹੈ ਉਹਨੂੰ ਛੱਡ ਕੇ ਤੇ ਤੁਸੀਂ ਭੇਖ ਦੇ ਹੰਕਾਰ ਤੋਂ ਰਹਿਤ ਹੋ ਜਾਓ, ਤੇ ਜੇ ਇਸ ਤਰ੍ਹਾਂ ਵੀ ਤੁਹਾਨੂੰ ਪਰਮੇਸ਼ਰ ਮਿਲ ਜਾਵੇ ਤੇ ਆਪਣੇ ਵੱਡੇ ਭਾਗ ਸਮਝੋ, ਖੁਸ਼ੀ ਰਾਵੈ ਪਿਰ ਸੰਗ। ਫਿਰ ਉਹ ਜੀਵ ਰੂਪ ਇਸਤਰੀ ਜਿਹੜੀ ਆਪਣੇ ਭੇਖ ਨੂੰ ਲਾਹ ਦਿੰਦੀ ਹੈ, ਭੇਖ ਨੂੰ ਤਿਆਗ ਦਿੰਦੀ ਹੈ, ਭਾਵ ਅੰਦਰੋਂ ਭੇਖ ਦਾ ਹੰਕਾਰ ਛੱਡ ਦਿੰਦੀ ਹੈ, ਉਹ ਫਿਰ ਬੜੀ ਖੁਸ਼ੀ ਨਾਲ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਵਾਹਿਗੁਰੂ ਦੀ ਖੁਸ਼ੀ ਨੂੰ ਮਾਣਦੀ ਹੈ।
ਸਦਾ ਸਿਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਜੀਵ ਰੂਪ ਇਸਤਰੀ ਦੇ ਮਨ ਦੇ ਵਿਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਸਦਾ ਸਿਗਾਰੀ, ਉਹ ਫਿਰ ਹਮੇਸ਼ਾ ਲਈ ਸ਼ੁਭ ਗੁਣਾਂ ਦੇ ਆਤਮਕ ਸ਼ਿੰਗਾਰ ਵਾਲੀ ਬਣ ਜਾਂਦੀ ਹੈ। ਕਦੇ ਨਾ ਮੈਲ ਪਤੰਗ, ਪਤੰਗ ਦਾ ਅਰਥ ਕੀਤਾ ਪ੍ਰਤੀ ਅੰਗ, ਭਾਵ ਕਿਸੇ ਵੀ ਅੰਗ ਨੂੰ ਉਹਦੇ ਮੈਲ ਨਹੀਂ ਲੱਗਦੀ। ਦੂਸਰਾ ਪਤੰਗ ਦਾ ਅਰਥ ਮਹਾਂਪੁਰ ਕਰਦੇ ਸਨ ਸਰੀਰ, ਪਤੰਗ ਦਾ ਅਰਥ ਹੈ ਸਰੀਰ, ਵੀ ਉਹਦੇ ਸਰੀਰ ਨੂੰ ਕਦੇ ਕਿਸੇ ਕਿਸਮ ਦੀ ਮੈਲ ਨਹੀਂ ਲੱਗਦੀ। ਤੇ ਪਤੰਗ ਦਾ ਅਰਥ ਵਿਦਵਾਨਾਂ ਨੇ ਸੂਰਜ ਵੀ ਕੀਤਾ, ਕਈਆਂ ਨੇ ਪਤੰਗ ਦਾ ਅਰਥ ਕੀੜਾ ਵੀ ਕੀਤਾ, ਵੀ ਜਿਵੇਂ ਕਿਸੇ ਕੱਪੜੇ ਨੂੰ ਉਹ ਪਤੰਗਾ ਕਹਿੰਦੇ ਨੇ ਨਾ, ਵੀ ਉਹ ਪਤੰਗਾ ਉੱਡਿਆ ਫਿਰਦਾ, ਵੀ ਜਿਵੇਂ ਉਹ ਕੋਈ ਕਿਸੇ ਕੱਪੜੇ ਨੂੰ ਕੀੜਾ ਲੱਗ ਜਾਂਦਾ। ਕਈ ਵਾਰੀ ਸਾਡੇ ਕੱਪੜਿਆਂ ਨੂੰ ਵੀ ਕੀੜਾ ਲੱਗ ਜਾਂਦਾ ਤੇ ਕਈ ਵਾਰੀ ਆ ਜਾੜਾਂ ਨੂੰ ਵੀ ਕੀੜਾ ਲੱਗ ਜਾਂਦਾ, ਉਹ ਪਤੰਗ ਦਾ ਅਰਥ ਕੀੜਾ ਵੀ ਕੀਤਾ। ਕਦੇ ਨਾ ਮੈਲ ਪਤੰਗ, ਵੀ ਉਹਨਾਂ ਨੂੰ ਵੀ ਉਹ ਕਦੇ ਵੀ ਕੀੜੇ ਵਾਂਗੂ ਮੈਲ ਨਹੀਂ ਲੱਗਦੀ। ਤੇ ਮੁੱਖ ਅਰਥ ਇਹਦਾ ਇਹੀ ਢੁਕਦਾ ਹੈ, ਕਦੇ ਨਾ ਮੈਲ ਪਤੰਗ, ਵੀ ਉਹ ਪ੍ਰਤੀ ਅੰਗ ਕਿਸੇ ਵੀ ਅੰਗ ਨੂੰ ਅਥਵਾ ਸਰੀਰ ਨੂੰ ਕਦੇ ਵੀ ਉਸਦੇ ਮੈਲ ਨਹੀਂ ਲੱਗਦੀ।
ਦੇਵ ਜੇਠ ਮੂਏ ਦੁੱਖ ਸੱਸੂ ਕਾ ਡਰ ਕਿਸ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਦੇਵਰ ਜੇਠ ਮੋਏ ਦੁੱਖ। ਦੇਵਰ ਦਾ ਅਰਥ ਹੈ ਲੋਭ ਤੇ ਜੇਠ ਦਾ ਅਰਥ ਹੈ ਹੰਕਾਰ। ਜੇਠ ਵੱਡਾ ਹੁੰਦਾ ਨਾ, ਹੰਕਾਰ ਵੱਡਾ ਸਾਰਿਆਂ ਤੋਂ, ਤੇ ਉਹ ਲੋਭ ਤੇ ਜੇਠ ਹੰਕਾਰ ਇਹ ਵੀ ਦੁਖੀ ਹੋ ਕੇ ਮਰ ਜਾਂਦੇ ਨੇ। ਸੱਸੂ ਕਾ ਡਰ ਕਿਸ, ਤੇ ਸੱਸ ਕਿਹੜੀ ਹੈ? ਸੰਸੇ ਆਤਮਕ ਬਿਰਤੀ ਜਾਂ ਅਵਿਦਿਆ ਰੂਪੀ ਸੱਸ ਦਾ ਡਰ ਵੀ ਫਿਰ ਕਿਸ ਨੂੰ ਹੋਣਾ ਸੀ? ਭਾਵ ਜਦੋਂ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ, ਫਿਰ ਜੀਵ ਰੂਪ ਇਸਤਰੀ ਦੇ ਵਿਕਾਰ ਵੀ ਖਤਮ ਹੋ ਜਾਂਦੇ ਨੇ, ਤੇ ਅਵਿਦਿਆ ਤੇ ਸੰਸੇ ਆਤਮਕ ਬਿਰਤੀ ਦਾ ਵੀ ਡਰ ਦੂਰ ਹੋ ਜਾਂਦਾ ਹੈ।
ਜੇ ਫਿਰ ਭਾਵੈ ਨਾਨਕਾ ਕਰਮਣੀ ਸਭ ਸੱਚ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਫਿਰ ਭਾਵੈ ਨਾਨਕਾ, ਜੇ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਮਨ ਨੂੰ ਭਾ ਜਾਵੇ, ਕਰਮਣੀ ਸਭ ਸੱਚ, ਫਿਰ ਇਹਦੇ ਮੱਥੇ ਉਤੇ ਭਾਗਾਂ ਦੀ ਮਣੀ ਭਾਗਾਂ ਦੀ ਰੱਤੀ ਚਮਕ ਪੈਂਦੀ ਹੈ, ਤੇ ਫਿਰ ਉਸਦਾ ਕੀਤਾ ਸਾਰਾ ਹੀ ਹਾਰ ਸ਼ਿੰਗਾਰ ਸਾਧਨ ਸੱਚ ਦਾ ਅਰਥ ਸਫਲਾ ਹੋ ਜਾਂਦਾ ਹੈ।
ਮਹੱਲਾ ਚੌਥਾ ਸੋਰਡ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਸੋਰਠ ਰਾਗਣੀ ਗਾਈ ਤਾਂ ਹੀ ਸੁਹਾਵਣੀ ਹੋ ਸਕਦੀ ਹੈ ਜਾਂ ਹਰ ਨਾਮ ਟੰਡੋਲੇ। ਜੇ ਸੋਰਠ ਰਾਗਣੀ ਗਾਉਣ ਵਾਲਾ ਵਾਹਿਗੁਰੂ ਦੇ ਨਾਮ ਦੀ ਵੀ ਟੂੰਡ ਕਰੇ, ਕੀਰਤਨ ਦੇ ਨਾਲ ਨਾਲ ਜਿਹੜਾ ਵਾਹਿਗੁਰੂ ਦਾ ਸਿਮਰਨ ਵੀ ਕਰੇ, ਉਹਦੀ ਇਹ ਸੋਰਠ ਰਾਗਣੀ ਗਾਈ ਹੋਈ ਸੁਹਾਵਣੀ ਸੋਭਨੀ ਹੋ ਸਕਦੀ ਹੈ। ਅਥਵਾ ਦੂਜਾ ਅਰਥ ਹੈ ਸੋਰਠ ਤਾਮ ਸੁਹਾਵਣੀ, ਉਸ ਜੀਵ ਰੂਪ ਸੋਰਠ ਵੀ ਉਸ ਜੀਵ ਰੂਪ ਇਸਤਰੀ ਦੀ ਸੋਰਠ ਬੁੱਧੀ ਤਾਂ ਸੁਹਾਵਣੀ ਹੋ ਸਕਦੀ ਹੈ ਜੇਕਰ ਉਹ ਵਾਹਿਗੁਰੂ ਦੇ ਨਾਮ ਦੀ ਤਲਾਸ਼ ਕਰੇ।
ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ,
ਤੇ ਫਿਰ ਉਹ ਆਪਣੇ ਗੁਰਪੁਰਖ ਮਨਾਵੇ ਆਪਣਾ, ਉਹ ਆਪਣੇ ਗੁਰੂ ਨੂੰ ਵੀ ਮਨਾਵੇ ਜੋ ਗੁਰੂ ਪੁਰਖ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਜਿਹੜੀ ਆਪਣੇ ਗੁਰੂ ਪਰਮੇਸ਼ਰ ਨੂੰ ਮਨਾ ਲੈਂਦੀ ਹੈ ਤੇ ਨਾਲ ਗੁਰੂ ਦੀ ਮਤ ਨੂੰ ਧਾਰਨ ਕਰਕੇ ਹਰ ਹਰ ਬੋਲੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੀ ਹੈ, ਉਹੀ ਜੀਵ ਰੂਪ ਇਸਤਰੀ ਉਹੀ ਬੁੱਧੀ ਸੁਹਾਵਣੀ ਹੁੰਦੀ ਹੈ।
ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਪ੍ਰੇਮ ਕਸਾਈ ਦਿਨ ਸਰਾਤ, ਫਿਰ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਦਿਨ ਰਾਤ ਉਹਦੇ ਹਿਰਦੇ ਵਿੱਚ ਪ੍ਰੇਮ ਦੀ ਖਿੱਚ ਬਣੀ ਰਹਿੰਦੀ ਹੈ। ਹਰ ਰੱਤੀ ਹਰ ਰੰਗ ਚੋਲੇ, ਤੇ ਫਿਰ ਚੋਲੇ ਇੱਥੇ ਕਾਵਿ ਰਚਨਾ ਦੇ ਵਿੱਚ ਵੀ ਚੋਲੀ ਦੀ ਥਾਂ ਚੋਲੇ ਸ਼ਬਦ ਵਰਤਿਆ, ਤੇ ਰੱਤੀ ਸ਼ਬਦ ਇਸਤਰੀ ਲਿੰਗ ਹੈ, ਇਸ ਲਈ ਇਹਦਾ ਅਰਥ ਇਉਂ ਬਣੇਗਾ ਹਰ ਰੱਤੀ ਹਰ ਰੰਗ ਚੋਲੇ। ਜਿਹੜੀ ਉਸਦੀ ਚੋਲੀ ਹੈ ਬੁੱਧੀ ਰੂਪ ਚੋਲੀ ਅਥਵਾ ਇਹ ਦੇਹ ਰੂਪੀ ਚੋਲੀ ਵੀ ਉਹ ਵੀ ਉਸਦੀ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਦੇ ਵਿੱਚ ਰੰਗੀ ਜਾਂਦੀ ਹੈ।
ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸੀਂ ਤੇ ਸਾਰੇ ਸੰਸਾਰ ਨੂੰ ਟੋਲ ਕੇ ਪਾਲ ਕੇ ਟੂੰਡ ਕੇ ਵੇਖ ਲਿਆ ਹੈ, ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਸਾਨੂੰ ਹੋਰ ਕੋਈ ਪੁਰਖ ਨਹੀਂ ਲੱਭ ਸਕਿਆ।
ਸਤਿਗੁਰ ਨਾਮ ਦ੍ਰਿੜਾਇਆ ਮਨ ਅਨੰਤ ਨਾ ਕਾਹੂ ਡੋਲੇ।
ਪੂਜਨੀਕ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ, ਮਨ ਅੰਤ ਨਾ ਕਾਹੂ ਡੋਲੇ। ਹੁਣ ਸਾਡਾ ਮਨ ਹੋਰ ਕਿਸੇ ਪਾਸੇ ਡੋਲਦਾ ਹੀ ਨਹੀਂ ਹੈ।
ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਹੁਣ ਵਾਹਿਗੁਰੂ ਦਾ ਦਾਸ ਬਣ ਗਿਆ ਹਾਂ। ਜਨ ਨਾਨਕ ਹਰ ਕਾ ਦਾਸ ਹੈ, ਮੈਂ ਉਸ ਵਾਹਿਗੁਰੂ ਦਾ ਦਾਸ ਬਣ ਗਿਆ ਹਾਂ ਗੁਰ ਸਤਿਗੁਰ ਕੇ ਗੋਲ ਗੋਲੇ, ਤੇ ਨਾਲ ਪੂਜਨੀਕ ਸਤਿਗੁਰੂ ਮਹਾਰਾਜ ਦੇ ਅਸੀਂ ਗੋਲਿਆਂ ਦੇ ਗੋਲੇ, ਦਾਸਾਂ ਦੇ ਦਾਸ, ਨੌਕਰਾਂ ਦੇ ਅੱਗੇ ਹੋਰ ਨੌਕਰ ਬਣ ਗਏ ਹਾਂ।
ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ।
ਲਓ ਹੁਣ ਪੌੜੀ ਵਿਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ, ਹੇ ਸਿਰਜਣ ਹਾਰ ਵਾਹਿਗੁਰੂ, ਤੂੰ ਆਪੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ।
ਤੁਦ ਆਪੇ ਖੇਲ ਰਚਾਏ ਤੁਦ ਆਪ ਸਵਾਰਿਆ।
ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਇਹ ਸਾਰੇ ਸੰਸਾਰ ਦਾ ਖੇਲ ਤਮਾਸ਼ਾ ਇਹ ਨਾਟਕ ਬਣਾਇਆ ਹੈ, ਤੁਦ ਆਪ ਸਵਾਰਿਆ, ਤੇ ਜਿਤਨਾ ਵੀ ਸੰਸਾਰ ਹੈ ਤੇ ਜਿਤਨੇ ਵੀ ਸੰਸਾਰ ਦੇ ਜੀਵ ਨੇ, ਜਿੰਨੇ ਮਨੁੱਖ ਨੇ, ਉਹਨਾਂ ਨੂੰ ਵੀ ਤੁਸਾਂ ਆਪ ਹੀ ਸਵਾਰਿਆ ਹੈ।
ਦਾਤਾ ਕਰਤਾ ਆਪ ਆਪ ਭੋਗਣ ਹਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦਾਤਾ ਕਰਤਾ ਆਪ, ਹੇ ਵਾਹਿਗੁਰੂ ਤੂੰ ਆਪ ਹੀ ਦਾਤਾ ਹੈ ਤੇ ਦਾਤਾ ਹੋ ਕੇ ਕਰਤਾ, ਤੂੰ ਦਾਤਾਂ ਦੀ ਬਖਸ਼ਿਸ਼ ਵੀ ਕਰਦਾ। ਆਪ ਭੋਗਣ ਹਾਰਿਆ ਤੇ ਆਪ ਹੀ ਤੂੰ ਲੈ ਕੇ ਭੋਗਣ ਵਾਲਾ ਹੈ, ਛਕਣ ਵਾਲਾ ਹੈ, ਤੂੰ ਆਪ ਹੀ ਦਾਤਾ ਬਣ ਕੇ ਦਾਤਾ ਬਖਸ਼ਿਸ਼ ਕਰਦਾ ਤੇ ਆਪ ਹੀ ਲੈ ਕੇ ਤੂੰ ਛਕਦਾ ਹੈ।
ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ।
ਹੇ ਵਾਹਿਗੁਰੂ ਤੂੰ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਤੂੰ ਹੀ ਕਰਤਾ ਪੁਰਖ ਹੈ, ਸਭ ਤੇਰਾ ਸ਼ਬਦ ਵਰਤੈ, ਵੀ ਸਭ ਉਤੇ ਤੇਰਾ ਹੀ ਸ਼ਬਦ ਹੁਕਮ ਵਰਤਦਾ ਹੈ। ਸ਼ਬਦ ਇੱਥੇ ਪ੍ਰਕਰਨ ਦੇ ਅਨੁਸਾਰ ਹੁਕਮ ਦਾ ਅਰਥ ਹੀ ਟੁਕਦਾ ਹੈ। ਹੇ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਕਰਤਾਰ ਸਿਰਜਣਹਾਰ ਪਰਮ ਪਿਤਾ ਪਰਮਾਤਮਾ, ਵੀ ਸਾਰੇ ਸੰਸਾਰ ਤੇ ਤੇਰਾ ਹੀ ਹੁਕਮ ਵਰਤ ਰਿਹਾ ਹੈ।
ਹੋ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਗੁਰੂ ਦੁਆਰਾ ਹਮੇਸ਼ਾ ਤੇਰੀ ਸਿਫਤ ਸਲਾਹ ਕਰਦਾ ਹਾਂ ਤੇ ਨਾਲ ਗੁਰੂ ਤੋਂ ਮੈਂ ਬਲਿਹਾਰ ਵੀ ਜਾਣਾ, ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਹੀ ਤੇਰਾ ਨਾਮ ਮਿਲਿਆ, ਗੁਰੂ ਦੀ ਕਿਰਪਾ ਦੁਆਰਾ ਹੀ ਸਾਨੂੰ ਤੇਰੀ ਸਿਫਤ ਸਲਾਹ ਦੀ ਦਾਤ ਪ੍ਰਾਪਤ ਹੋਈ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਹੀ ਤੇਰੇ ਨਾਲ ਮਿਲਾਪ ਹੋਇਆ। ਇਸੇ ਲਈ ਮੈਂ ਗੁਰੂ ਦੁਆਰਾ ਤੈਨੂੰ ਹਮੇਸ਼ਾ ਲਈ ਸਲਾਹੁੰਦਾ ਹਾਂ ਤੇ ਨਾਲ ਗੁਰੂ ਤੋਂ ਵੀ ਬਲਿਹਾਰ ਜਾਣਾ ਹਾਂ। ਬਲਿਹਾਰੀ ਗੋਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਰ ਦੇ ਪਹਿਲੇ ਸ਼ਲੋਕ ਤੇ ਪੌੜੀ ਵਿਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ। ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਸ਼ਬਦ ਆਇਆ ਸੀ, ਜਿਸ ਦੀ ਵਿਚਾਰ ਸੰਗਤਾਂ ਨੇ ਸੁਣੀ। ਇਸ ਉਪਦੇਸ਼ ਨੂੰ ਆਪਾਂ ਆਪਣੇ ਹਿਰਦੇ ਵਿਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਭ ਤੇਰਾ ਸ਼ਬਦ ਵਰਤੈ ਉਪਾਵਣ ਹਾਰਿਆ, ਹੋ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।